ਪ੍ਰਭਾਤੀ ਮਹੱਲਾ ਪਹਿਲਾ। ਇੱਕ ਧੁਰ ਬਖਸ਼ ਲਏ ਗੁਰਪੂਰੈ ਸੱਚੀ ਬਣਤ ਬਣਾਈ। ਸੋ ਬੇਨਤੀ ਕੀਤੀ ਸੰਗਤਾਂ ਨੇ, ਮੈਂ ਪਰਮਾਤਮਾ ਕਿਸ ਨੂੰ ਬਖਸ਼ਦਾ ਮਹਾਰਾਜ, ਅਤੇ ਕਿਹਨੂੰ ਮਹਾਰਾਜ ਜੀ ਸਜ਼ਾ ਮਿਲਦੀ ਹੈ? ਮਹਾਰਾਜ ਕਹਿੰਦੇ ਭਾਈ ਗੁਰਮੁਖਾਂ ਨੂੰ ਬਖਸ਼ਦਾ, ਜਿਹੜੇ ਮਨ ਦੇ ਮਗਰ ਲੱਗ ਕੇ ਆਪਣੀਆਂ ਮਰਜ਼ੀਆਂ ਕਰਦੇ ਹੈ ਉਹਨਾਂ ਨੂੰ ਸਜ਼ਾ ਦਿੰਦਾ, ਅਤੇ ਜਿਹੜਾ ਗੁਰੂ ਦੇ ਮਗਰ ਲੱਗਦਾ ਉਹ ਗੁਰਮੁਖ ਹੈ। ਹੁਣ ਇਹੀ ਸਾਰਾ ਪ੍ਰਸੰਗ ਮਹਾਰਾਜ ਕਥਨ ਕਰਦੇ ਨੇ। ਸੋ ਇੱਕ ਧੁਰ ਬਖਸ਼ ਲਹਿ ਗੁਰਪੂਰੈ ਸੱਚੀ ਬਣਤ ਬਣਾਏ। ਸਤਿਗੁਰੂ ਫਰਮਾਉਂਦੇ ਨੇ ਕਿ ਇੱਕ ਨਾ ਗੁਰਮੁਖਾਂ ਨੂੰ ਪੂਰਿਆਂ ਗੁਰਾਂ ਨੇ ਧੁਰ ਧੁਰ ਹੁੰਦਾ ਮੁੱਢ ਤੋਂ ਹੀ ਬਖਸ਼ ਲਿਆ, ਜਿਨ੍ਹਾਂ ਨੇ ਸਾਧਨਾ ਰੂਪ ਸੱਚੀ ਬਣਾਵਟ ਬਣਾਈ ਹੈ। ਹਰ ਰੰਗ ਰਾਤੇ ਸਦਾ ਰੰਗ ਸਾਚਾ, ਦੁੱਖ ਵਿਸਰੇ ਪਤ ਪਾਈ। ਹਰੀ ਦੇ ਰੰਗ ਪ੍ਰੇਮ ਵਿੱਚ ਤਦਾਕਾਰ ਹੋਣ ਕਰਕੇ ਗੁਰਮੁਖਾਂ ਨੂੰ ਸਦਾ ਸੱਚਾ ਰੰਗ ਹੁੰਦਾ ਆਨੰਦ ਬਣਿਆ ਰਹਿੰਦਾ। ਜਨਮ ਮਰਨ ਦੇ ਦੁੱਖ ਵਿਸਰ ਗਏ ਹਨ, ਇੱਜ਼ਤ ਪ੍ਰਾਪਤ ਕਰ ਲਈ ਹੈ। ਝੂਠੀ ਦੁਰਮਤ ਕੀ ਚਤੁਰਾਈ, ਬਿਨਸਤ ਬਾਰ ਨਾ ਲਾਗੈ ਕਾਈ ਰਹਾਉ। ਇਹ ਦੋਨੋਂ ਵਿਸ਼ਰਾਮ ਝੂਠੀ ਅਤੇ ਦੂਜਾ ਬਿਨਸਤ ਉੱਤੇ ਹੀ ਆਉਣੇ ਆ। ਸਤਿਗੁਰੂ ਮਹਾਰਾਜ ਫਰਮਾਉਂਦੇ ਕਿਉਂਕਿ ਆਪੇ ਹੀ ਪਤਾ ਲੱਗ ਜਾਂਦਾ, ਬੋਲਣ ਨਾਲ ਹੀ ਗੱਲ ਬਣ ਜਾਂਦੀ, ਪਰ ਦੇਰ ਹੋਵੇ ਖਾਸ ਹੀ ਫੇਰ ਹੈ, ਅਰਥ ਆਉਂਦੇ ਹੁਣ ਫੇਰ ਹੈ। ਹੁਣ ਨਵੇਂ ਵਿਦਿਆਰਥੀ ਨੂੰ ਤਾਂ ਨਹੀਂ ਪਤਾ ਲੱਗਦਾ ਇਹਨਾਂ ਗੱਲਾਂ ਦਾ, ਇਹ ਕਥਾ 'ਚ ਜਾ ਕੇ ਤਾਂ ਆਪਣੇ ਆਪ ਹੀ ਵਿਸ਼ਰਾਮ, ਕਿਉਂਕਿ ਅਰਥਾਂ ਦੇ ਹਿਸਾਬ ਨਾਲ ਹੀ ਲੱਗੀ ਜਾਂਦੇ ਨੇ। ਦੁਰਮਤ ਹੁੰਦਾ ਖੋਟੀ ਮਤ ਵਾਲਿਆਂ ਦੀ ਸਾਰੀ ਚਤੁਰਾਈ ਝੂਠੀ ਹੈ, ਉਸ ਚਤੁਰਾਈ ਨੂੰ ਨਾਸ ਹੁੰਦਿਆਂ ਕੋਈ ਬਾਰ ਦਾ ਮਤਲਬ ਹੁੰਦਾ ਦੇਰ ਨਹੀਂ ਲੱਗਦੀ, ਰਹਾਓ ਵਿਸ਼ਰਾਮ ਦੇ ਕੇ। ਫਰਮਾਉਂਦੇ ਹਨ ਮਹਾਰਾਜ ਜੀ, ਮਨਮੁਖ ਕਉ ਦੁੱਖ ਦਰਦ ਵਿਆਪਸ, ਮਨਮੁਖ ਦੁੱਖ ਨਾ ਜਾਈ। ਮਨਮੁਖ ਨੂੰ ਦੁੱਖ ਜਾਂ ਦਰਦ ਵਿਆਪਦਾ ਹੀ ਰਹਿੰਦਾ, ਮਨਮੁਖਾਂ ਦੇ ਅੰਦਰੋਂ ਦੁੱਖ ਜਾਂਦਾ ਹੀ ਨਹੀਂ। ਸੁੱਖ ਦੁੱਖ ਦਾਤਾ ਗੁਰਮੁਖ ਜਾਤਾ, ਮੇਲ ਲਏ ਸਰਣਾਈ। ਗੁਰਮੁਖਾਂ ਨੇ ਸੁੱਖ ਦੁੱਖ ਦੇ ਦੇਣ ਵਾਲੇ ਦਾਤੇ ਪਰਮਾਤਮਾ ਨੂੰ ਜਾਣ ਲਿਆ। ਕਹਿੰਦੇ ਸੁੱਖ ਅਤੇ ਦੁੱਖ ਦਿੰਦਾ ਕੌਣ ਆ ਬਈ? ਕਹਿੰਦੇ ਉਹੀ ਹੈ, ਚਲੋ ਫਿਰ ਉਹਦੇ ਕੋਲ ਚੱਲਦੇ ਹਾਂ। ਆਪਾਂ ਸੁੱਖ ਨਾਲ ਟੱਕਰਾਂ ਲਈਏ, ਦੁੱਖ ਨਾਲ ਟੱਕਰਾਂ ਲਈਏ, ਮਰ ਜਾਂਗੇ ਸਾਰੀ ਜ਼ਿੰਦਗੀ। ਸੁੱਖ ਦੁੱਖ ਜਿੱਥੋਂ ਚੱਲਦਾ ਉੱਥੇ ਚੱਲੀਏ, ਉਹਨਾਂ ਨੂੰ ਬੇਨਤੀ ਕਰੀਏ ਜੀ ਆ ਕਿਰਪਾ ਕਰੋ, ਫਿਰ ਉਹ ਆਪੇ ਦੁੱਖ ਸੁੱਖ ਦਾ ਬਾਲੀ ਹੈ। ਸਾਨੂੰ ਮਾਇਆਵੀ ਸੁੱਖ ਵੀ ਨਹੀਂ ਬਾਹਲੇ ਚਾਹੀਦੇ, ਮਾਇਆਵੀ ਸੁੱਖ ਤਾਂ ਬੰਦੇ ਨੂੰ ਬਸ ਖਿੱਚ ਹੀ ਲੈਂਦੇ ਆਪਣੇ ਵੱਲ। ਦੁੱਖ ਦਾਰੂ ਸੁੱਖ ਰੋਗ ਪਿਆ, ਅਤੇ ਦੁੱਖ ਵੀ ਨਹੀਂ ਚਾਹੀਦੇ ਮਹਾਰਾਜ, ਕੀ ਚਾਹੀਦਾ? ਆਤਮਕ ਆਨੰਦ ਬਖਸ਼ ਦਿਓ। ਸੁੱਖਾਂ ਦੀ ਪ੍ਰਾਪਤੀ ਦੇ ਦਾਤੇ ਨੂੰ ਅਤੇ ਦੁੱਖਾਂ ਦੀ ਨਿਵਿਰਤੀ ਦੇ ਦਾਤੇ ਮੁੱਖ ਗੁਰਾਂ ਨੂੰ ਗੁਰਮੁਖਾਂ ਨੇ ਜਾਣ ਲਿਆ, ਸ਼ਰਨ ਵਿੱਚ ਆਇਆ ਜਾਣ ਕੇ ਪ੍ਰਭੂ ਨੇ ਆਪਣੇ ਨਾਲ ਹੀ ਮੇਲ ਲਿਆ। ਮੈਨੂੰ ਤਾਂ ਕੱਢੋ ਜੀ ਇਹ ਚੱਕਰ 'ਚੋਂ, ਮੈਂ ਪੈਣਾ ਨਹੀਂ ਚਾਹੁੰਦਾ ਇੱਧਰ। ਮਨਮੁਖ ਤੇ ਅਬ ਭਗਤ ਨਾ ਹੋਵਸ ਹਉਮੈ ਪਚਹਿ ਦੀਵਾਨੇ। ਮਨਮੁਖਾਂ ਤੋਂ ਅਬ ਭਗਤ, ਮਾਨਸਿਕ ਭਗਤੀ ਨਹੀਂ ਹੁੰਦੀ ਉਹਨਾਂ ਤੋਂ, ਕਿਉਂਕਿ ਉਹ ਦੀਵਾਨੇ ਝੱਲੇ ਮਨਮੁਖ ਹੰਗਤਾ ਮਮਤਾ ਵਿੱਚ ਪਚਹਿ ਭਾਵ ਸਾੜ ਰਹੇ ਨੇ। ਇਹੋ ਮਨੁਆ ਖਿਨ ਊਬ ਪਿਆਲੀ, ਜਬ ਲੱਗ ਸ਼ਬਦ ਨਾ ਜਾਣੇ। ਜਿੰਨਾ ਚਿਰ ਇਹ ਸ਼ਬਦ ਭਾਵ ਬ੍ਰਹਮ ਨੂੰ ਨਹੀਂ ਜਾਣਦਾ, ਉਹਨਾਂ ਚਿਰ ਇਹ ਮਨ ਚੰਚਲ ਮਨ ਵਿੱਚ ਜਿਹੜਾ ਮਨ ਹੈ ਇਹ ਖਿਨ ਕਾਲ ਊਬ ਉੱਚੇ ਆਕਾਸ਼ਾਂ 'ਚ ਅਤੇ ਪਿਆਲੀ ਪਤਾਲਾਂ 'ਚ ਜਾਂਦਾ ਹੀ ਰਹਿੰਦਾ, ਜਾਂਦਾ ਹੀ ਰਹਿੰਦਾ। ਭੂਖ ਪਿਆਸਾ ਜਗ ਭਇਆ, ਤਿਪਤ ਨਹੀਂ ਬਿਨ ਸਤਿਗੁਰ ਪਾਏ। ਮਹਾਰਾਜ ਕਹਿੰਦੇ ਨੇ ਇਹ ਜਿਹੜਾ ਜਗ ਤੋਂ ਭਾਵ ਜੀਵ ਹੈ, ਭੁੱਖਾ ਅਤੇ ਪਿਆਸਾ ਹੋ ਰਿਹਾ, ਸਤਿਗੁਰਾਂ ਦੇ ਪਾਏ ਤੋਂ ਬਿਨਾਂ ਇਹਨੂੰ ਤ੍ਰਿਪਤੀ ਨਹੀਂ ਆਉਂਦੀ। ਸਹਿਜੈ ਸਹਿਜ ਮਿਲੈ, ਸੁੱਖ ਪਾਈਐ ਦਰਗਹਿ ਪੈਦਾ ਜਾਏ। ਸਹਿਜੈ ਭਾਵ ਗਿਆਨ ਦੁਆਰਾ ਸਹਿਜ ਹੁੰਦਾ, ਸ਼ਾਂਤ ਸਰੂਪ ਪਰਮਾਤਮਾ ਨਾਲ ਮਿਲੇ ਤਾਂ ਸੁੱਖ ਪਾਈਂਦਾ, ਅਤੇ ਦਰਗਾਹ ਵਿੱਚ ਵੀ ਜਸ ਰੂਪ ਪੁਸ਼ਾਕ ਪਹਿਨ ਕੇ ਇਹ ਜੀਵ ਜਾਂਦਾ ਹੈ। ਦਰਗਹਿ ਦਾਨਾ ਬੀਨਾ, ਇੱਕ ਆਪੇ ਨਿਰਮਲ ਗੁਰ ਕੀ ਬਾਣੀ। ਇਸ ਪ੍ਰਕਾਰ ਦਰਗਹਿ ਦਾਨਾ ਬੀਨਾ, ਇੱਕ ਆਪੇ ਨਿਰਮਲ ਗੁਰ ਕੀ ਬਾਣੀ। ਜੇ ਕਲੀਅਰ ਨਾ ਹੁੰਦਾ ਹੋਵੇ ਇਸ ਵੀ ਵਿਸ਼ਰਾਮ ਕਿੱਥੇ ਆ, ਤਾਂ ਪਿਛਲੇ ਪਾਸਿਓਂ ਪੰਕਤੀ ਦੇਖੋ ਕਿੱਥੇ, ਪਿਛਲੇ ਜਿਹੜਾ ਵਾਕ ਆ ਕਿਸ ਢੰਗ ਦਾ, ਨਿਰਮਲ ਗੁਰ ਕੀ ਬਾਣੀ। ਸੋ ਦਰਗਹਿ ਦਾਨਾ ਬੀਨਾ, ਇੱਕ ਆਪੇ। ਸੋ ਜਿਹਨੂੰ ਇੱਕ ਗੁਰਾਂ ਦੀ ਨਿਰਮਲ ਬਾਣੀ ਪ੍ਰਾਪਤ ਹੋਈ ਆ, ਉਹਨੇ ਅੰਤਕਰਨ ਰੂਪ ਦਰਗਹਿ, ਦਰਗਹਿ ਮਤਲਬ ਕੀ ਹੁੰਦੀ ਜਗ੍ਹਾ, ਤੋ ਜਗ੍ਹਾ ਅੰਦਰ ਇੱਕ ਦਾਨਾ ਬੀਨਾ ਰੂਪ ਪਰਮਾਤਮਾ ਨੂੰ ਆਪਣਾ ਆਪ ਰੂਪ ਨਿਸ਼ਚੇ ਕਰਦਾ। ਸੋ ਕਹਿੰਦੇ ਫਲਾਨਾ ਬੰਦਾ ਉਹ ਇਹ ਮੁਸਲਮਾਨੀ ਅੱਖਰ ਵੀ ਆ ਜਾਂਦਾ, ਦਰਗਾਹ ਵਿੱਚ ਗਿਆ ਸੀ, ਉਹਨਾਂ ਦੀ ਪੀਰਾਂ ਦੀਆਂ ਦਰਗਾਹ ਬਣੀਆਂ ਹਨ। ਕਹਿੰਦਾ ਫਲਾਨਾ ਬੰਦਾ ਫਲਾਨੀ ਜਗ੍ਹਾ ਨੂੰ ਮੰਨਦਾ, ਉਹਦਾ ਅਰਥ ਦਰਗਾਹ ਦਾ ਅਰਥ ਜਗ੍ਹਾ ਵੀ ਹੁੰਦਾ, ਪਰ ਅਸਲ ਜਿਹੜੀ ਦਰਗਾਹ ਹੈ ਉਹ ਤਾਂ ਸੱਚਖੰਡ ਹੈ, ਅਕਾਲ ਪੁਰਖ ਵਾਹਿਗੁਰੂ ਦਾ। ਬਾਕੀ ਲੋਕ ਥੱਲੇ ਥੱਲੇ ਬਣਾਈ ਜਾਣ ਠੀਕ ਹੈ, ਆਪਣੀ ਆਪਣੀ ਇੱਛਾ ਉਹਨਾਂ ਦੀ। ਸੋ ਮਹਾਰਾਜ ਕਹਿੰਦੇ ਅੰਦਰ ਇੱਕ ਦਾਨਾ ਬੀਨਾ ਰੂਪ ਪਰਮਾਤਮਾ ਨੂੰ ਆਪਣਾ ਆਪ ਰੂਪ ਨਿਸ਼ਚੇ ਕਰਦਾ। ਆਪੇ ਸੁਰਤਾ ਸੱਚ ਵਿਚਾਰਸ, ਆਪੇ ਬੂਝੈ ਪਦ ਨਿਰਬਾਣੀ। ਉਹ ਆਪੇ ਸੁਰਤਾ ਸਰੋਤਾ ਹੈ, ਆਪੇ ਸੱਚ ਨੂੰ ਵਿਚਾਰਦਾ ਅਤੇ ਆਪ ਹੀ ਨਿਰਬਾਣ ਪਦ ਨੂੰ ਜਾਣਦਾ। ਉਹ ਪ੍ਰਭੂ ਆਪੇ ਸੁਰਤਾ ਗਿਆਤ ਗਏ ਹੋ ਕੇ ਨਿਰਬੰਧ ਪਦ ਨੂੰ ਬੁੱਝਦਾ ਅਤੇ ਆਪ ਹੀ ਸਰੋਤਾ ਹੋ ਕੇ ਸੱਚ ਨਾਮ ਨੂੰ ਵਿਚਾਰਦਾ। ਜਲ ਤਰੰਗ ਅਗਨੀ ਪਵਨ ਹੈ ਫੁਨ ਤ੍ਰੈ ਮਿਲ ਜਗਤ ਉਪਾਇਆ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਜਲ ਤਰੰਗ ਅਗਨੀ ਪਵਨ ਹੈ ਫੁਨ, ਇੱਥੇ ਵਿਸ਼ਰਾਮ ਆਉਣਾ। ਜਲ ਸੋ ਅੱਗ ਅਤੇ ਪੌਣ, ਇਹਨਾਂ ਤਿੰਨਾਂ ਤੱਤਾਂ ਨੂੰ ਮਿਲਾ ਕੇ ਇਹਨਾਂ ਵਿੱਚ ਹੁਣ ਤਿੰਨਾਂ ਦੇ ਉਹ ਗੁਣ ਦੂਜੇ ਲੈਣੇ। ਜਲ ਸਤੋ ਗੁਣ, ਅੱਗ ਤਮੋ ਗੁਣ, ਪੌਣ ਰਜੋ ਗੁਣ, ਇਹ ਤਿੰਨ ਗੁਣਾਂ ਨੂੰ ਮਿਲਾ ਕੇ ਇਹ ਤਰੰਗ ਰੂਪ ਜਗਤ ਨੂੰ ਪੈਦਾ ਕੀਤਾ। ਐਸਾ ਬਲ ਛਲ ਤਿੰਨ ਕਉ ਦੀਆ, ਹੁਕਮੀ ਠਾਕ ਰਹਾਇਆ। ਉਹਨਾਂ ਤੱਤਾਂ ਨੂੰ ਇਹੋ ਜਿਹਾ ਬਲ ਛਲ ਭਾਵ ਬਲ ਬੁਲ ਦਿੱਤਾ ਜੋ ਚਾਹੁਣ ਉਹੀ ਕਰ ਸਕਦੇ। ਇਹ ਇੱਕ ਦੂਜੇ ਦੇ ਨਾਸ ਕਰਨ ਨੂੰ ਸਮਰੱਥ ਹਨ, ਪਰ ਹੁਕਮੀ ਪਰਮਾਤਮਾ ਨੇ ਇਹਨਾਂ ਵਿਰੋਧੀ ਤੱਤਾਂ ਨੂੰ ਆਪਣੇ ਹੁਕਮ ਵਿੱਚ ਠਾਕ ਰਹਾਇਆ, ਰੋਕ ਰੱਖਿਆ, ਜਿਸ 'ਤੇ ਇਹ ਮਰਿਆਦਾ ਵਿੱਚ ਹੀ ਰਹਿੰਦੇ ਨੇ, ਜਿਸ 'ਤੇ ਛਲ ਕਰਨੇ ਵੱਲੋਂ ਰੋਕ ਰੱਖਿਆ। ਇਸੇ ਕਰਕੇ ਪਾਣੀ ਧਰਤੀ ਨੂੰ ਡੁਬਾਉਂਦਾ ਨਹੀਂ। ਐਸੇ ਜਨ ਵਿਰਲੇ ਜਗ ਅੰਦਰ ਪਰਖ ਖਜ਼ਾਨਾ ਪਾਇਆ। ਇਹੋ ਜਿਹੇ ਗੁਰਮੁਖ ਜਨ ਜਗਤ ਅੰਦਰ ਵਿਰਲੇ ਹਨ, ਜਿਨ੍ਹਾਂ ਨੂੰ ਪਰਖ ਕੇ ਸਰੂਪ ਖਜ਼ਾਨੇ 'ਚ ਪਾਇਆ। ਜਗਤ ਅੰਦਰ ਇਹੋ ਜਿਹੇ ਵਿਰਲੇ ਗੁਰਮੁਖ ਹਨ, ਜਿਨ੍ਹਾਂ ਨੇ ਪਰਖ ਕੇ ਸ਼ੁਭ ਗੁਣਾਂ ਰੂਪ ਖਜ਼ਾਨੇ ਨੂੰ ਪਾਇਆ। ਜਾਤ ਵਰਨ 'ਤੇ ਭਏ ਅਤੀਤਾ, ਮਮਤਾ ਲੋਭ ਚੁਕਾਇਆ। ਉਹ ਜਾਤੀ ਵਰਨ ਆਦਿਕ ਦੇ ਅਭਿਮਾਨ ਤੋਂ ਅਤੀਤਾ ਭਾਵ ਅਸੰਗ ਹੋ ਗਏ, ਨਿਰਲੇਪ ਹੋ ਗਏ, ਅਤੇ ਉਹਨਾਂ ਨੇ ਪਦਾਰਥਾਂ ਦੇ ਲੋਭ ਨੂੰ, ਸੰਬੰਧੀਆਂ ਦੀ ਮਮਤਾ ਨੂੰ ਚੁਕਾਇਆ, ਭਾਵ ਦੂਰ ਕਰ ਦਿੱਤਾ। ਨਾਮ ਰਤੇ ਤੀਰਥ ਸੇ ਨਿਰਮਲ, ਦੁੱਖ ਹਉਮੈ ਮੈਲ ਚੁਕਾਇਆ। ਜੋ ਨਾਮੀ ਪਰਮਾਤਮਾ ਦੇ ਨਾਮ ਸਿਮਨ ਵਿੱਚ ਰਤੇ ਨੇ, ਉਹ ਤੀਰਥਾਂ ਵਰਗੇ ਬਣ ਗਏ। ਗੁਰਮੁਖ ਮਹਾਂਪੁਰਖ ਨੂੰ ਤੀਰਥ ਕਹਿੰਦੇ ਨੇ। ਤੀਰਥ ਉੱਤੇ ਜਾਣਾ ਤਾਂ ਹਲੇ ਇੱਕ ਅੱਧਾ ਹੀ ਫਲ ਮਿਲਦਾ, ਪਰ ਬ੍ਰਹਮ ਗਿਆਨੀ ਕੋਲ ਜਾਣ ਨਾਲ 68 ਤੀਰਥਾਂ ਦਾ ਫਲ ਮਿਲਦਾ। ਹਲੇ ਸਮਝ ਨਹੀਂ ਨਾ ਹੈ ਸੰਸਾਰ ਨੂੰ ਕਈ ਗੱਲਾਂ ਦੀ, ਕਿਉਂਕਿ ਇਸ ਟਰੈਕ 'ਤੇ ਚੜ੍ਹੇ ਨਹੀਂ, ਇਸ ਪਾਸੇ ਪਏ ਨਹੀਂ, ਇੱਧਰ ਅਵਸਥਾ ਨਹੀਂ ਕੋਈ ਬਣੀ। ਕਿਤਾਬਾਂ ਦੀਆਂ ਗੱਲਾਂ ਲਈ ਫਿਰਦੇ ਨੇ, ਫਲਾਣੇ ਨੇ ਐਂ ਕਿਹਾ, ਉਹ ਸਾਰੇ ਵਿਚਾਲੇ ਘਾਮ ਵਾਲਾ ਇਕੱਠਾ ਕਰੀ ਫਿਰਦੇ ਨੇ। ਤਰਸ ਵੀ ਆਉਂਦਾ, ਨਾਲ ਇਹ ਵੀ ਲੱਗਦਾ ਵੀ ਇਹਨਾਂ ਨੂੰ ਹੁਣ ਘਰੇ ਸਮਝਾਵੇ ਕੀ, ਇਹਨਾਂ ਬੰਦਿਆਂ ਨੂੰ ਸਮਝ ਨਹੀਂ ਵਿਚਾਰੇ ਨੂੰ ਆਉਂਦੀ। ਤੀਰਥਾਂ ਨਾਲੋਂ ਵੀ ਨਿਰਮਲ ਹਨ, ਉਹਨਾਂ ਨੇ ਜਨਮ ਮਰਨ ਦੇ ਦੁੱਖ ਨੂੰ ਅਤੇ ਹੰਗਤਾ ਮਮਤਾ ਰੂਪ ਮੈਲ ਨੂੰ ਚੁਕਾਇਆ, ਇਸ ਪ੍ਰਕਾਰ ਦਿਲ ਦੇ ਵਿੱਚੋਂ ਦੂਰ ਕਰ ਲਿਆ। ਨਾਨਕ ਤਿਨਕੇ ਚਰਨ ਪਖਾਲੈ, ਜਿਨ੍ਹਾਂ ਗੁਰਮੁਖ ਸਾਚਾ ਭਾਇਆ। ਮਹਾਰਾਜ ਕਥਨ ਕਰਦੇ, ਉਹਨਾਂ ਦੇ ਚਰਨਾਂ ਨੂੰ ਪਖਾਲੈ ਧੋਣਾ ਕਰ, ਜਿਨ੍ਹਾਂ ਗੁਰਮੁਖਾਂ ਨੂੰ ਸੱਚਾ ਨਾਮ ਜਪਣਾ ਚੰਗਾ ਲੱਗਿਆ। ਪ੍ਰਭਾਤੀ ਮਹੱਲਾ ਤੀਜਾ, ਵਿਭਾਸ ਇੱਕ ਓਅੰਕਾਰ ਸਤਿਗੁਰ ਪ੍ਰਸਾਦ। 1346 ਅੰਕ 'ਤੇ ਹੁਣ ਤੀਜੇ ਪਾਤਸ਼ਾਹ ਦਰਸ਼ਨ ਦੇ ਰਹੇ ਨੇ ਪ੍ਰਭਾਤੀ ਰਾਗ ਦੇ ਵਿੱਚ। ਮਹਾਰਾਜ ਸ਼ਬਦ ਰੂਪ ਨੇ ਸੱਚੇ ਪਾਤਸ਼ਾਹ, ਵਿਭਾਸ ਪ੍ਰਭਾਤੀ ਇਕੱਠਾ ਰਲਾ ਕੇ ਗਾਇਨ ਕਰਨ ਦਾ ਹੁਕਮ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੀਜ ਮੰਤਰ ਹੈ। ਸਤਿਗੁਰ ਸਾਡੇ ਓਅੰਕਾਰ, ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਇੱਕ ਸਤਿਗੁਰੂ ਤੀਜੇ ਪਾਤਸ਼ਾਹ ਫਰਮਾਉਂਦੇ ਵੀ ਪ੍ਰਸਾਦ, ਉਹਨਾਂ ਦੀ ਕਿਰਪਾ ਸਾਡੇ 'ਤੇ। ਸਤਿਗੁਰੂ ਮਹਾਰਾਜ ਬਹੁਤ ਸੁੰਦਰ ਉਪਦੇਸ਼ ਕਰ ਰਹੇ ਨੇ, ਆਓ ਸ਼ਰਵਣ ਕਰੀਏ। ਗੁਰ ਪ੍ਰਸਾਦੀ ਵੇਖ ਤੂੰ, ਹਰਿਮੰਦਰ ਤੇਰਾ ਨਾਲ। ਇਸ ਮਨੁੱਖਾ ਦੇ ਰੂਪ ਹਰਿਮੰਦਰ ਵਿੱਚ ਹਰੀ ਤੇਰੇ ਨਾਲ ਹੀ ਹੈ। ਦੇਖਦਾ ਮੰਦਰ ਹੁੰਦਾ ਅਧਿਸ਼ਟਾਨ ਰੂਪ, ਹਰੀ ਤੇਰੇ ਨਾਲ ਹੀ ਹੈ। ਮੰਦਰ ਭਾਵ ਅੰਦਰ ਹੋਣ ਕਰਕੇ ਹਰੀ ਤੇਰੇ ਨਾਲ ਹੈ, ਤੂੰ ਗੁਰੂ ਦੀ ਕਿਰਪਾ ਦੁਆਰੇ ਉਹਨੂੰ ਵੇਖਣਾ ਕਰ। ਹਰ ਮੰਦਰ ਸਬਦੇ ਖੋਜੀਐ, ਹਰ ਨਾਮੋ ਲੇਹੋ ਸੰਭਾਲ। ਮੰਦਰ ਹੁੰਦਾ ਅਧਿਸ਼ਟਾਨ ਰੂਪੀ ਹਰੀ ਨੂੰ ਗੁਰਾਂ ਦੇ ਉਪਦੇਸ਼ ਦੁਆਰਾ, ਸਰੀਰ ਦੇ ਮੰਦਰ ਹੁੰਦਾ ਅੰਦਰ ਹੀ ਖੋਜਣਾ ਕਰ, ਅਤੇ ਹਰੀ ਨਾਮ ਨੂੰ ਸੰਭਾਲ ਲੈਣਾ ਕਰ। ਮਨ ਮੇਰੇ ਸ਼ਬਦ ਰੱਪੈ ਰੰਗ ਹੋਏ, ਇਹ ਮੇਰੇ ਮਨ ਗੁਰ ਉਪਦੇਸ਼ ਵਿੱਚ ਰੱਪੈ ਭਾਵ ਤਦਾਕਾਰ ਹੋਣ ਕਰਕੇ ਰੰਗ ਹੋਏ, ਇਹ ਜੀਵ ਨੂੰ ਫਿਰ ਆਨੰਦ ਪ੍ਰਾਪਤ ਹੁੰਦਾ ਹੈ। ਸੱਚੀ ਭਗਤ ਸੱਚਾ ਹਰ ਮੰਦਰ, ਪ੍ਰਗਟੀ ਸਾਚੀ ਸੋਏ ਰਹਾਉ। ਸੱਚੀ ਭਗਤੀ ਕਰਨ ਨਾਲ ਮਨੁੱਖਾ ਦੇ ਰੂਪ ਹਰੀ ਮੰਦਰ ਸੱਚਾ ਭਾਵ ਸਫਲ ਹੁੰਦਾ, ਅਤੇ ਮਨੁੱਖ ਦੀ ਸੱਚੀ ਸੋਏ ਸੋਭਾ ਪ੍ਰਗਟ ਹੁੰਦੀ ਹੈ, ਰਹਾਉ। ਮਹਾਰਾਜ ਜੀ ਹਰਿਮੰਦਰ ਇੱਥੇ ਕਿਹਨੂੰ ਕਿਹਾ ਆਪ ਜੀ ਨੇ? ਸੱਚੇ ਪਾਤਸ਼ਾਹ ਕਹਿਣ ਲੱਗੇ, ਹਰ ਮੰਦਰ ਇਹੋ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ। ਭਾਈ ਇਹ ਮਨੁੱਖਾ ਸਰੀਰ ਹੀ ਹਰਿਮੰਦਰ ਹੈ, ਇਸ ਵਿੱਚ ਗਿਆਨ ਆਦਿਕ ਰਤਨ ਪ੍ਰਗਟ ਹੁੰਦੇ ਨੇ। ਰਤਨ ਵੈਰਾਗ ਅਤੇ ਬ੍ਰਹਮ ਗਿਆਨ ਦੇ ਪ੍ਰਗਟ ਹੋਣ 'ਤੇ ਮਨੁੱਖ ਸਰੀਰ ਸਫਲ ਹੁੰਦਾ। ਸਰੀਰ ਨੂੰ ਜੇ ਹਰਿਮੰਦਰ ਜਾਣ ਕੇ ਪੂਜੇ, ਗੰਦੀਆਂ ਚੀਜ਼ਾਂ ਨਾ ਖਾਵੇ, ਹਰੀ ਹਰਿਮੰਦਰ ਸਾਹਿਬ ਦੇ ਅੰਦਰ ਵੀ ਤਾਂ ਹਰੀ ਦਾ ਹੀ ਵਾਸ ਆ, ਅਤੇ ਤੇਰੇ ਅੰਦਰ ਵੀ ਉਹੀ ਜੋਤ ਹੈ ਜਿਹੜੀ ਉੱਥੇ ਹੈ, ਤੂੰ ਦੇਖ ਧਿਆਨ ਦੇ ਨਾਲ, ਹਰਿਮੰਦਰ ਇਹੋ ਸਰੀਰ ਹੈ, ਉਹ ਦੇਖ ਹਰੀ ਤੇਰੇ ਨਾਲ ਹੀ ਹੈ। ਮਨਮੁਖ ਮੂਲ ਨਾ ਜਾਣਨੀ, ਮਾਨਸ ਹਰ ਮੰਦਰ ਨਾ ਹੋਏ। ਹੁਣ ਮਨਮੁਖ ਬੰਦੇ ਇਹ ਗੱਲ ਨੂੰ ਕਦੋਂ ਜਾਣਦੇ ਨੇ? ਕਦਾ ਚਿੱਤ ਜਾਣਦੇ ਹੀ ਨਹੀਂ ਕਿ ਮਨੁੱਖ ਸਰੀਰ ਹਰੀ ਦਾ ਮੰਦਰ ਹੈ। ਉਹ ਸਗੋਂ ਇਸ ਤਰ੍ਹਾਂ ਆਖਦੇ ਆ ਕਿ ਮਨੁੱਖ ਸਰੀਰ ਹਰੀ ਦਾ ਮੰਦਰ ਨਹੀਂ ਹੋ ਸਕਦਾ, ਜੋ ਆਈ ਗੰਦਗੀ ਮੂੰਹ 'ਚ ਪਾਈ ਜਾਂਦੇ ਨੇ। ਉਹ ਮੀਟ ਸ਼ਰਾਬਾਂ, ਉਹ ਸਿਗਰਟਾਂ ਬੀੜੀਆਂ, ਉਹ ਜੋ ਨਸ਼ਾ ਅੰਦਰ ਸਿੱਟੀ ਤੁਰ ਆਉਂਦੇ ਨੇ। ਸੋ ਇਸ ਪ੍ਰਕਾਰ ਅੰਦਰ ਨਹੀਂ ਦੇਖਦੇ ਕਿ ਮੇਰੇ ਅੰਦਰ ਹਰੀ ਬੈਠਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਮਨਮੁੱਖ ਨੂੰ ਤਾਂ ਯਕੀਨ ਆਉਣਾ ਹੀ ਨਹੀਂ, ਉਹਨੂੰ ਲਾਈਨ 'ਚ ਕੱਢੋ ਆਪਣੀ 'ਚੋਂ। ਉਹਨੂੰ ਕਹਾਂ ਜਾ ਬਈ ਤੂੰ ਆਪਣਾ ਕੰਮ ਕਰ, ਆਓ ਗੁਰਮੁਖ ਆਪਾਂ ਸੁਣਦੇ ਕਥਾ। ਹਰ ਮੰਦਰ ਹਰ ਜੀਉ ਸਾਜਿਆ ਰੱਖਿਆ ਹੁਕਮ ਸਵਾਰ। ਇਸ ਮਨੁੱਖਾ ਦੇ ਰੂਪ ਹਰੀ ਮੰਦਰ ਨੂੰ ਹਰ ਜੀ ਨੇ ਆਪੇ ਸਾਜਿਆ ਅਤੇ ਹੁਕਮ ਵਿੱਚ ਸਵਾਰ ਕੇ ਫਿਰ ਇਹਦੀ ਰੱਖਿਆ ਕੀਤੀ ਹੈ। ਆਪਣੇ ਹੁਕਮ ਵਿੱਚ ਹੀ ਇਹਨੂੰ ਸਵਾਰ ਕੇ ਰੱਖਿਆ। ਅਕਾਲ ਪੁਰਖ ਵਾਹਿਗੁਰੂ ਜੀ ਨੇ ਕਿੱਡਾ ਸੋਹਣਾ ਸਰੀਰ ਦਿੱਤਾ। ਧੁਰ ਲੇਖ ਲਿਖਿਆ ਸੋ ਕਮਾਵਣਾ ਕੋਏ ਨਾ ਮੇਟਣ ਹਾਰ। ਜੋ ਧੁਰ ਤੋਂ ਹੀ ਲੇਖ ਲਿਖਿਆ ਗਿਆ ਉਹ ਜੀਵ ਕਮਾਵਣਾ ਕਰਦਾ ਹੈ, ਭੋਗੇ ਤੋਂ ਬਿਨਾਂ ਉਹਨੂੰ ਕੋਈ ਮੇਟਣ ਵਾਲਾ ਨਹੀਂ ਹੈ। ਚੁੱਪ ਕਰਕੇ ਭੋਗੀ ਜਾਓ, ਜੇ ਦੁੱਖ ਮਿਲਦਾ ਟੈਂ ਟੈਂ ਨਾ ਕਰੋ, ਇਹ ਵੀ ਹੁਕਮ ਹੈ। ਜੇ ਸੁੱਖ ਆ ਗਿਆ ਉਦੋਂ ਵੀ ਚੁੱਪ ਕਰਕੇ ਭੋਗੀ ਜਾਓ। ਇਹ ਦੁੱਖ ਅਤੇ ਸੁੱਖ ਤਾਂ ਮਾਇਆ ਦੀਆਂ ਦੋ ਅਹੀਆਂ ਚੀਜ਼ਾਂ ਨੇ ਜਿਹੜੀਆਂ ਰੱਬ ਨੂੰ ਭੁਲਾਉਣ ਵਾਸਤੇ ਚਿੰਬੜੀਆਂ ਹੋਈਆਂ ਆਪਾਂ ਨੂੰ। ਕਹਿੰਦਾ ਬੜਾ ਦੁਖੀ ਸੀ ਮੈਂ, ਬੜਾ ਦੁੱਖ ਸੀ ਤਾਂ ਮੈਂ ਪਾਠ ਨਹੀਂ ਕੀਤਾ। ਚੱਲ ਦੇਖ ਲੈਂਦੇ ਹਾਂ, 6 ਮਹੀਨਿਆਂ ਬਾਅਦ ਸੁੱਖ ਆ ਗਿਆ, ਹੁਣ ਨਹੀਂ ਕੀਤਾ। ਹੁਣ ਬਿਜ਼ੀ ਬੜੇ ਹੋ ਗਏ ਸੀ ਸੁੱਖ ਦੇ ਵਿੱਚ। ਇਹੀ ਤਾਂ ਦੋ ਮਾਇਆ ਦੀਆਂ ਬੜੀਆਂ ਤਕੜੀਆਂ ਚਲਾਕੀਆਂ ਨੇ, ਕਦੇ ਦੁੱਖ ਦਿੰਦੀ ਕਦੇ ਸੁੱਖ ਦਿੰਦੀ ਹੈ। ਤੂੰ ਇਹਨਾਂ ਗੱਲਾਂ ਨੂੰ ਸਮਝ ਜਾ, ਦੁੱਖ ਅਤੇ ਸੁੱਖ ਨੂੰ ਪਰੇ ਛੱਡ, ਬੰਦਗੀ ਕਰ, ਕਹਿੰਦੇ ਪਾਠ ਕਰ। ਇਹ ਤਾਂ ਆਈ ਜਾਣੀਆਂ ਨੇ। ਉੱਤੇ ਅਸਮਾਨ 'ਤੇ ਕਦੇ ਬੱਦਲ ਆ ਜਾਂਦਾ, ਕਦੇ ਰਾਤ ਆ ਗਈ, ਕਦੇ ਦਿਨ ਆ ਗਿਆ, ਚੰਦਰਮਾ ਦਿਖਣ ਲੱਗ ਗਿਆ, ਹੁਣ ਮੱਸਿਆ ਆ ਗਈ। ਇਹਨਾਂ ਨੂੰ ਦੇਖੀ ਜਾਣਾ, ਇੱਦਾਂ ਤਾਂ ਆਈ ਜਾਣੇ ਆ। ਸ਼ਬਦ ਚੀਨ ਸੁਖ ਪਾਇਆ ਸੱਚਾ ਨਾਂ ਪਿਆਰ। ਗੁਰ ਉਪਦੇਸ਼ ਨੂੰ ਚੀਨ ਜਾਣ ਕੇ ਜਿਹਨੇ ਸੱਚੇ ਨਾਮ ਸਿਮਰਨ ਨਾਲ ਪਿਆਰ ਕੀਤਾ ਉਹਨੇ ਸੁਖ ਪਾਇਆ। ਹਰ ਮੰਦਰ ਸ਼ਬਦੇ ਸੋਹਣਾ ਕੰਚਨ ਕੋਟ ਅਪਾਰ। ਇਹ ਮਨੁੱਖਾ ਦੇ ਰੂਪ ਹਰੀ ਮੰਦਰ ਗੁਰਾਂ ਦੇ ਸ਼ਬਦ ਕਰਕੇ ਸ਼ੋਭਦਾ ਹੈ। ਇਹ ਸੋਨੇ ਦੇ ਕੋਟ ਕਿਲੇ ਨਾਲੋਂ ਵੀ ਅਪਾਰ ਸ੍ਰੇਸ਼ਟ ਹੈ। ਇੱਥੋਂ ਤੱਕ ਵਿਅਸ਼ਟੀ ਹਰਿਮੰਦਰ ਕਿਹਾ, ਅੱਗੋਂ ਸਮਸ਼ਟੀ ਹੁੰਦਾ ਸਾਰੇ ਸੰਸਾਰ ਨੂੰ। ਸੰਸਾਰ ਜਗਤ ਨੂੰ ਹਰਿਮੰਦਰ ਕਹਿੰਦੇ, ਸਾਰਾ ਸੰਸਾਰ ਹੀ ਹਰਿਮੰਦਰ ਹੈ। ਹਰਿਮੰਦਰ ਇਹੋ ਜਗਤ ਹੈ ਗੁਰਬਿਨ ਘੋਰ ਅੰਧਾਰ। ਇਹ ਪਾਠ ਇਕੱਠਾ ਲਿਖਿਆ, ਐੜਾ ਵਿੱਚੋਂ ਨਿਕਲ ਆਉਣਾ ਪਰ ਬੋਲਣਾ ਨਹੀਂ। ਘੋਰ ਅੰਧਾਰ ਘੱਗੇ ਹੋੜਾ ਰਾਰੇ ਟਿੱਪੀ ਤੱਦੇ ਕੰਨਾ ਰਾਰਾ ਘੋਰ ਅੰਧਾਰ। ਇਹ ਸਾਰਾ ਜਗਤ ਹੀ ਹਰੀ ਦਾ ਮੰਦਰ ਆ ਭਾਈ, ਪਰ ਨਗੁਰਿਆਂ ਨੂੰ ਗੁਰੂ ਤੋਂ ਬਿਨਾਂ ਘੋਰ ਅੰਧਾਰ, ਘੋਰ ਭਿਆਨਕ ਹਨੇਰਾ ਬਣਿਆ। ਇਸ ਲਈ ਉਹਨਾਂ ਨੂੰ ਇਹ ਸੰਸਾਰ ਵਿੱਚ ਹਰੀ ਦਿਖਦਾ ਹੀ ਨਹੀਂ। ਦੇ ਕੁੱਕੜ, ਦੇ ਮੁਰਗਾ, ਦੇ ਬੱਕਰਾ, ਆਂਡੇ 'ਚ ਰੱਬ ਨਹੀਂ ਹੈਗਾ ਕਹਿੰਦੇ। ਬੰਦੇ ਹੀ ਮਾਰੀ ਜਾਂਦੇ ਨੇ ਪੈਸੇ ਵਾਸਤੇ, ਥੋੜ੍ਹੇ ਥੋੜ੍ਹੇ ਪੈਸੇ ਲਈ ਬੰਦੇ ਮਾਰ ਦੇਣੇ, ਜਾਨਵਰ ਮਾਰ ਦੇਣੇ, ਤਾਂ ਦਰਖਤ ਵੱਢੀ ਤੁਰੇ ਆਉਂਦੇ ਆ। ਅਕਾਲ ਪੁਰਖ ਦੇ ਸ੍ਰਿਸ਼ਟੀ ਦਾ ਨੁਕਸਾਨ ਹੀ ਕਰਦੇ ਤੁਰੇ ਆਉਂਦੇ ਨੇ। ਦੂਜਾ ਭਾਵ ਕਰ ਪੂਜਦੇ ਮਨਮੁਖ ਅੰਧ ਗਵਾਰ। ਦਵੈਤ ਭਾਵ ਦੇ ਸਹਿਤ ਹੋ ਕੇ ਜੋ ਪੂਜਾ ਕਰਦੇ ਹਨ ਉਹ ਮਨਮੁਖ ਅੰਨੇ ਅਤੇ ਗਵਾਰ ਚੰਡਾਲ ਨੇ। ਸੋ ਮਦਰ ਨੇਚਰ ਨੂੰ ਨਹੀਂ ਜਾਣਦੇ। ਅੱਜ ਕੱਲ੍ਹ ਇਹ ਬੜਾ ਸੋਹਣਾ ਚੱਲਿਆ ਵੀ ਸਾਰੀ ਦੁਨੀਆ ਦੇ ਅੰਦਰ ਵੀ ਜਾਨਵਰ ਨਾ ਮਾਰੋ। ਕਿਉਂ ਮਾਰਦੇ ਹੋ? ਜੰਗਲੀ ਜਾਨਵਰ ਮਾਰਨੇ ਬੰਦ ਕਰੋ। ਫਿਰ ਪੇਟ ਦੇ ਅੰਦਰ ਹੀ ਲੜਕੀਆਂ ਮਾਰ ਦਿੰਦੇ ਨੇ, ਓਪਰੇਸ਼ਨ ਕਰਾਤੇ ਆ, ਉਹ ਕਰਾਤੇ ਆ, ਕਰਾਤੇ। ਤੁਹਾਡੇ ਖਿਆਲ 'ਚ ਵੀ ਬਚ ਜਾਣਾ, ਹਿਸਾਬ ਕਿਤਾਬ ਕਾਹਨੂੰ ਖਰਾਬ ਕਰਦੇ ਹੋ? ਇਸ ਪ੍ਰਕਾਰ ਸੰਸਾਰ ਦੇ ਅੰਦਰ ਪਰਮਾਤਮਾ ਦੀ ਸੁੰਦਰ ਸ੍ਰਿਸ਼ਟੀ ਦਾ ਅਕਾਲ ਪੁਰਖ ਨੇ ਜੋ ਤੋਹਫਾ ਦਿੱਤਾ ਹੈ ਇਹਨੂੰ ਸੰਭਾਲ ਕੇ ਰੱਖੋ। ਨਦੀਆਂ, ਦਰਿਆਵਾਂ, ਸਮੁੰਦਰਾਂ ਦੀ ਸਫਾਈ ਰੱਖਣੀ, ਜਾਨਵਰਾਂ ਨੂੰ ਨਾ ਮਾਰਨਾ, ਦਰਖਤਾਂ ਨੂੰ ਨਾ ਕੱਟਣਾ, ਅਕਾਲ ਪੁਰਖ ਨੇ ਸਭ ਸੋਚ ਕੇ ਹੀ ਕੀਤਾ। ਲੋਕ ਕਹਿੰਦੇ ਇਹ ਦਾੜੀ, ਇਹ ਕੇਸ, ਇਹ ਕੱਟੀ ਜਾਂਦੇ ਨੇ। ਸਾਇੰਸ ਕਹਿੰਦੀ ਜੰਗਲ ਨਾ ਕੱਟੋ, ਇਹ ਪੋਲੂਸ਼ਨ ਰੋਕ ਕੇ ਰੱਖਦਾ, ਅਤੇ ਇਹ ਦਾੜੀ ਕੇਸ ਵੀ ਇਹੀ ਕੰਮ ਕਰਦੇ ਨੇ। ਇਹ ਕਈਆਂ ਨੂੰ ਪਤਾ ਹੀ ਨਹੀਂ ਇਹਨਾਂ ਗੱਲਾਂ ਦਾ, ਦਾੜੀ ਕੇਸ ਕਿਉਂ ਨੇ। ਇਹ ਜਿਹੜੇ ਰੋਮ ਦੇ ਉੱਤੇ, ਇੱਕ ਇੱਕ ਰੋਮ ਦੇ ਉੱਤੇ ਇੰਨੀ ਸ਼ਕਤੀ ਹੈ, ਆਹ ਰੋਮਾਵਲੀ ਕਹਿੰਦੇ ਨੇ ਧਰਤੀ ਸਾਰੀ ਦੇ ਉੱਤੇ ਜਿੰਨੀ ਬਨਸਪਤੀ ਹੈ 18 ਭਾਰ ਬਨਸਪਤੀ ਹੈ, ਇਹ ਵੀ ਅਕਾਲ ਪੁਰਖ ਨੇ ਦਿੱਤੀ ਹੈ। ਇਸ ਪ੍ਰਕਾਰ ਜਿਹੜੀ ਜੀਵ ਹੱਤਿਆ, ਜੀਵਾਂ ਨੂੰ ਮਾਰਨਾ, ਨਿਰੰਕਾਰ ਨੂੰ ਭਾਉਂਦਾ ਨਹੀਂ ਇਹ। ਹਾਂ, ਇਹ ਜਿਹੜਾ ਵਰਾ ਆਪਣਾ, ਜਿਹੜਾ ਆਪਣਾ ਨਗਰ ਕੀਰਤਨ ਜਾਣਾ ਹਜ਼ੂਰ ਸਾਹਿਬ ਨੂੰ ਪੰਜਾਬ ਤੋਂ, ਇਸ ਪ੍ਰਕਾਰ ਉਹਦੇ ਵਿੱਚ ਵੀ ਮੁੱਖ ਇਹੀ ਹੋਵੇਗਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦਾ 300 ਸਾਲਾ ਵਿਸ਼ਵ ਸ਼ਾਂਤੀ ਸਮਾਗਮ ਅਪਣਾਓ। ਆਪਾਂ ਵਿਸ਼ਵ ਸ਼ਾਂਤੀ ਕਾਇਮ ਕਰਨੀ ਹੈ ਔਰ ਉਹਦੇ ਵਿੱਚ ਜਾਨਵਰ ਨਹੀਂ ਮਾਰਨੀ, ਹਦਾਇਤ ਕਰਨੀ, ਜੰਗਲੀ ਜਾਨਵਰਾਂ ਨੂੰ ਨਾ ਮਾਰੋ, ਦਰਖਤਾਂ ਨੂੰ ਨਾ ਕੱਟੋ, ਪੋਲੂਸ਼ਨ ਨਾ ਫੈਲਾਓ ਦੁਨੀਆ 'ਤੇ, ਗੰਦਗੀ ਨਾ ਫੈਲਾਓ। ਇਸ ਪ੍ਰਕਾਰ ਸੰਸਾਰ ਦੀ ਸਫਾਈ ਰੱਖਣੀ, ਇਹ ਕੁਦਰਤ ਦੀ ਦਿੱਤੀ ਹੋਈ ਵਸਤੂ ਨੂੰ ਸੰਭਾਲ ਕੇ ਰੱਖਣਾ, ਇਸ ਜਿਵੇਂ ਆਪਾਂ ਸਰੀਰ ਨੂੰ ਸਾਫ਼ ਰੱਖਦੇ ਹਾਂ, ਇਸ ਧਰਤੀ ਨੂੰ ਸਾਫ਼ ਰੱਖਣਾ ਹੈ ਔਰ ਸਾਰੇ ਮਨੁੱਖੀ ਭਾਈਚਾਰੇ ਨੂੰ ਕਾਇਮ ਕਰਨਾ, ਇਹ 300 ਸਾਲੇ ਦਾ ਸਾਡਾ ਉਦੇਸ਼ ਹੈ। ਆਪਾਂ ਸਾਰੀ ਦੁਨੀਆਂ 'ਚ ਪਿਆਰ ਵੰਡਣਾ ਹੈ, ਏਕਤਾ ਇਤਫਾਕ ਵੰਡਣਾ ਹੈ, ਲੋਕਾਂ ਨੂੰ ਕਾਮ ਕਰੋ ਲੋਭ ਮੋਹ ਹੰਕਾਰ ਦੀ ਜਾਣਕਾਰੀ ਦੇਣੀ ਹੈ। ਇਹਦੇ ਵਿੱਚ ਏਡਜ਼ ਵਗੈਰਾ ਬਿਮਾਰੀਆਂ ਨਿਰੀਆਂ, ਕਾਮ ਕਰੋ ਲੋਭ ਮੋਹ ਹੰਕਾਰ ਵਿੱਚ ਸਾਰੀਆਂ ਹੀ ਬਿਮਾਰੀਆਂ ਆ ਜਾਂਦੀਆਂ ਨੇ। ਗੁਰੂ ਸਾਹਿਬ ਨੇ ਇਹ ਚੀਜ਼ ਸਾਨੂੰ 500 ਸਾਲ ਪਹਿਲਾਂ ਬਖਸ਼ਤੀ ਸੀਗੀ, ਪਰ ਸਮਝ ਨਹੀਂ ਸਕਿਆ ਸੰਸਾਰ ਇਸ ਗੱਲ ਨੂੰ। ਪਰ ਹੁਣ ਖੁਦ ਹੀ ਸਾਇੰਸਦਾਨ ਵੀ ਕਹਿੰਦੇ ਨੇ, ਹੁਣ ਖੁਦ ਹੀ ਸਾਰੀ ਦੁਨੀਆ ਕਹਿੰਦੀ ਹੈ ਵੀ ਆਪਾਂ ਹੁਣ ਬਈ ਮਾਰਨਾ ਛੱਡੀਏ ਜੰਗਲੀ ਜਾਨਵਰਾਂ ਨੂੰ ਅਤੇ ਦਰੱਖਤਾਂ ਨੂੰ ਨਾ ਕੱਟੀਏ, ਕਿਉਂਕਿ ਧਰਤੀ ਉੱਤੇ ਨਹੀਂ ਪੋਲੂਸ਼ਨ ਵੱਧਦਾ ਤੁਰਿਆ ਜਾ ਰਿਹਾ ਔਰ ਉਹਦੇ ਨਾਲ ਬਰਫ਼ ਸਾਰੀ ਪਿੰਘਲ ਜਾਣੀ ਹੈ, ਸੂਰਜ ਦੀ ਗਰਮੀ ਵੱਧਦੀ ਤੁਰੀ ਜਾ ਰਹੀ। ਸਾਰੇ ਮਨੁੱਖ ਰਲ ਕੇ ਇਸ ਘਰ ਨੂੰ ਸੰਭਾਲੋ, ਇਸ ਘਰ ਨੂੰ ਸੰਭਾਲਿਆ ਜਾਣਾ। ਪਰਮਾਤਮਾ ਅੱਗੇ ਬੇਨਤੀ ਕਰੀਏ, ਜਿੰਨੀ ਬੰਦਗੀ ਹੁੰਦੀ ਬੰਦਗੀ ਕਰੀਏ ਅਤੇ ਇੱਕ ਦੂਜੇ ਨਾਲ ਪਿਆਰ ਕਰੀਏ। ਸਾਰੀ ਦੁਨੀਆ ਦੇ ਵਿੱਚ ਸ਼ਾਂਤੀ ਰੱਖਣ ਦਾ ਇਸ ਵਾਰੀ ਸਾਰੀ ਦੁਨੀਆ ਨੇ ਹੀ ਫੈਸਲਾ ਲੈਣਾ। ਤਾਂ ਸਤਿਗੁਰੂ ਕਹਿੰਦੇ, ਹਰਿਮੰਦਰ ਇਹੋ ਜਗਤ ਹੈ ਗੁਰਬਿਨ ਘੋਰ ਅੰਧਾਰ, ਦੂਜਾ ਭਾਉ ਕਰ ਪੂਜਦੇ ਮਨਮੁਖ ਅੰਧ ਗਵਾਰ। ਦਵੈਤ ਭਾਵ ਦੇ ਸਹਿਤ ਹੋ ਕੇ ਜੋ ਪੂਜਾ ਕਰਦੇ ਹਨ ਉਹ ਮਨਮੁਖ ਅੰਨੇ ਅਤੇ ਗਵਾਰ ਭਾਵ ਚੰਡਾਲ ਹਨ। ਜਿੱਥੇ ਲੇਖਾ ਮੰਗੀ ਹੈ ਤਿੱਥੇ ਦੇਹ ਜਾਤ ਨਾ ਜਾਏ। ਜਿੱਥੇ ਪ੍ਰਲੋਕ ਵਿੱਚ ਕਰਮਾਂ ਦਾ ਲੇਖਾ ਜੀਵ ਤੋਂ ਮੰਗਿਆ ਜਾਂਦਾ ਹੈ, ਉੱਥੇ ਨਾ ਤਾਂ ਸਰੀਰ ਜਾਣਾ, ਨਾ ਤੇਰੀ ਇਹ ਜਾਤ ਜਾਣੀ ਹੈ, ਨਾ ਤੇਰੀ ਵਿੱਦਿਆ ਜਾਣੀ ਹੈ, ਨਾ ਤੇਰਾ ਪੈਸਾ ਜਾਣਾ ਹੈ। ਜੀਵ ਦੇ ਨਾਲ ਕਿਹੜੀ ਚੀਜ਼ ਜਾਣੀ ਜਿਹੜੀ ਤੂੰ ਉੱਥੇ ਖੜਾ ਕੇ ਕਹੇਗਾ ਵੀ ਮੈਂ ਇਸ ਤਰ੍ਹਾਂ ਕੁਛ ਨਹੀਂ ਹੋਣਾ। ਸਾਚ ਰੱਤੇ ਸੇ ਉੱਭਰੇ ਦੁਖੀਏ ਦੂਜਾ ਭਾਏ। ਮਹਾਰਾਜ ਬਚਣਾ ਕਿਵੇਂ ਹੈ? ਸਤਿਗੁਰੂ ਕਹਿੰਦੇ ਜੋ ਸੱਚ ਨਾਮ ਵਿੱਚ ਤਦਾਕਾਰ ਹੋਏ ਨੇ ਉਹ ਤਾਂ ਪ੍ਰਲੋਕ 'ਚ ਲੇਖੇ ਦੇਣ ਤੋਂ ਉੱਭਰੇ ਬਚ ਗਏ ਹਨ, ਅਤੇ ਦਵੈਤ ਭਾਵ ਵਾਲੇ ਪੁਰਸ਼ ਪ੍ਰਲੋਕ 'ਚ ਦੁਖੀ ਹੁੰਦੇ ਨੇ। ਹਰ ਮੰਦਰ ਮਹਿ ਨਾਮ ਨਿਧਾਨ ਹੈ, ਨਾ ਬੂਝੈ ਮੁਗਦ ਗਵਾਰ। ਇਸ ਮਨੁੱਖਾ ਦੇਹ ਰੂਪ ਹਰਿਮੰਦਰ ਵਿੱਚ ਨਾਮ ਰੂਪ ਖਜ਼ਾਨਾ ਹੈ, ਪਰ ਇਹ ਮੁਗਧ ਗਵਾਰ ਆ ਬੰਦਾ। ਮਹਾਂਮੂਰਖ ਆਦਮੀ ਉਹਨੂੰ ਜਾਣਦਾ ਨਹੀਂ। ਜਿਹੜਾ ਰੱਬ ਨੇ ਦੇਹੀ ਬਣਾਈ ਸੀ, ਜਿਹੜਾ ਅਸਲ ਸੁੱਖ ਲੈਣਾ ਸੀ, ਉਹ ਤਾਂ ਗੁਪਤੀ ਪਿਆ ਹਲੇ ਤੱਕ। ਇਸੇ ਕਰਕੇ ਤਾਂ ਸਾਰੀ ਦੁਨੀਆ ਭਟਕਦੀ ਫਿਰਦੀ ਹੈ, ਇੱਕ ਦੂਜੇ ਨੂੰ ਲੜਦੀ ਫਿਰਦੀ ਹੈ, ਉਈ ਥਾਂ ਥਾਂ ਦੇ ਉੱਤੇ ਸੜਦੇ ਮਰਦੇ ਫਿਰਦੇ ਨੇ ਇਸੇ ਕਰਕੇ, ਕਿਉਂਕਿ ਜਿਹੜਾ ਅੰਦਰ ਚੀਜ਼ ਸੀ ਉਹ ਪ੍ਰਗਟ ਹੀ ਨਹੀਂ ਕੀਤੀ, ਹੋਰ ਹੀ ਕੁਛ ਪ੍ਰਗਟ ਕਰਕੇ ਬਹਿ ਗਿਆ, ਵੱਖਰੇ ਖਜ਼ਾਨੇ ਖੋਲ੍ਹ ਕੇ ਬਹਿ ਗਿਆ। ਮਨੁੱਖ ਮਨੁੱਖ ਨੂੰ ਨਾਸ ਕਰਨ ਦੇ ਢੰਗ ਤਾਂ ਕੱਢ ਗਿਆ, ਪਰ ਮਨੁੱਖ ਇੱਕ ਦੂਜੇ ਨੂੰ ਸੁਖੀ ਕਰਨ ਦੇ ਢੰਗ ਨਾਲ ਕੱਢ ਸਕਿਆ। ਦੂਜੇ ਨੂੰ ਦੇਖ ਕੇ ਖੁਸ਼ੀ ਨਹੀਂ ਕਹਿੰਦੇ, ਦੂਜਾ ਤਾਂ ਮਰੇ ਪਰੇ, ਅਸੀਂ ਹੀ ਰਹੀਏ ਦੁਨੀਆ ਦੇ ਅੰਦਰ। ਇਸ ਤਰ੍ਹਾਂ ਇੱਕ ਦੂਜੇ ਨੂੰ ਮਾਰਨ ਦੀਆਂ ਹੀ ਵਿਉਂਤਾਂ ਚੱਲਦੀਆਂ ਨੇ, ਪਰ ਇਹ ਨਹੀਂ ਕਿ ਅਸੀਂ ਇੱਕ ਦੂਜੇ ਨੂੰ ਸੁੱਖ ਦੇਈਏ। ਤਾਂ ਸਾਰਿਆਂ ਵਿੱਚ ਪਰਮੇਸ਼ਰ ਆਪ ਬੈਠੇ ਨੇ, ਇਹ ਗੱਲ ਕਿਸੇ ਨੇ ਕਿਸੇ ਨੂੰ ਦੱਸੀ ਹੋਈ ਨਹੀਂ। ਲੋਕ ਬਸ ਵੱਧ ਤੋਂ ਵੱਧ ਸਿਆਸਤੀ ਲੋਕਾਂ ਨੇ ਦੁਨੀਆ ਸਾਰੀ ਸਿਆਸਤ ਬਣਾ ਦਿੱਤੀ, ਸਿਆਸਤ ਦਾ ਘਰ ਬਣ ਗਿਆ ਸੰਸਾਰ। ਤਮੋ ਗੁਣ ਫੈਲਿਆ ਹੋਇਆ, ਰਜੋ ਗੁਣ ਫੈਲਿਆ ਹੋਇਆ, ਸਤੋ ਗੁਣ ਦਾ ਨੌ ਨਿਸ਼ਾਨ ਨਹੀਂ ਕਿਤੇ, ਅਤੇ ਚੌਥੇ ਪਦ ਦੀ ਤਾਂ ਗੱਲ ਹੀ ਨਾ ਕਰੋ, ਚੌਥੇ ਪਦ ਵਿੱਚ ਕਿਹਨੇ ਜਾਣਾ ਹੁਣ। ਪਰ ਮਹਾਰਾਜ ਹੁਣ ਤੁਸੀਂ ਕਿਰਪਾ ਕਰੋ, ਇਹ ਦੁਨੀਆ ਨੂੰ ਸਮਝਾਓ। ਗੁਰਪ੍ਰਸਾਦੀ ਚੀਨਿਆ ਹਰ ਰਾਖਿਆ ਔਰ ਧਾਰ। ਜਿਨ੍ਹਾਂ ਨੇ ਭਾਈ ਗੁਰੂ ਦੀ ਕਿਰਪਾ ਨਾਲ ਨਾਮ ਨੂੰ ਪਛਾਣਿਆ, ਗੁਰੂ ਵਾਲੇ ਬਣ ਕੇ ਗੁਰੂ ਦੀ ਸੰਗਤ 'ਚ ਬਹਿ ਕੇ ਗੁਰੂ ਦੀ ਕਥਾ ਸੁਣ ਕੇ ਉਪਦੇਸ਼ ਸੁਣ ਕੇ ਉਹਨਾਂ ਨੇ ਹਰੀ ਨਾਮ ਨੂੰ ਹਿਰਦੇ 'ਚ ਧਾਰ ਰੱਖਿਆ। ਗੁਰ ਕੀ ਬਾਣੀ ਗੁਰ ਤੇ ਜਾਤੀ, ਜੇ ਸ਼ਬਦ ਰੱਤੇ ਰੰਗ ਲਾਏ। ਜਿਹੜੇ ਰੰਗ ਹੁੰਦਾ ਪ੍ਰੇਮ ਲਗਾ ਕੇ ਗੁਰ ਉਪਦੇਸ਼ ਰੱਤੇ ਨੇ, ਤਦਾਕਾਰ ਹੋਏ ਹਨ, ਉਹਨਾਂ ਨੇ ਸਾਰਿਆਂ ਤੋਂ ਗੁਰ ਹੁੰਦਾ ਵੱਡੇ ਪਰਮਾਤਮਾ ਦੀ ਨਾਮ ਬਾਣੀ, ਗੁਰਾਂ ਤੋਂ ਜਾਤੀ ਭਾਵ ਜਾਣੀ ਹੈ। ਸਾਰਿਆਂ ਤੋਂ ਗੁਰ ਭਾਵ ਵੱਡੇ ਪਰਮਾਤਮਾ ਦੀ ਸੰਸਾਰ ਬਾਣੀ ਬਣਾਵਟ, ਜਿਹੜੀ ਗੁਰਾਂ ਦੁਆਰੇ ਬ੍ਰਹਮ ਰੂਪ ਕਰਕੇ ਜਾਤੀ ਭਾਵ ਜਾਣੀ ਹੈ। ਪਵਿੱਤ ਪਾਵਨ ਸੇ ਜਨ ਨਿਰਮਲ ਹਰ ਕੈ ਨਾਮ ਸਮਾਏ। ਜੋ ਹਰੀ ਨਾਮੀ ਦੇ ਨਾਮ ਸਿਮਨ ਵਿੱਚ ਸਮਾਏ ਹਨ, ਉਹ ਪੁਰਸ਼ ਕਹਿੰਦੇ ਨੇ ਮਨ ਕਰਕੇ ਪਵਿੱਤਰ ਹਨ, ਬਾਣੀ ਕਰਕੇ ਪਾਵਨ ਪਵਿੱਤਰ ਹਨ, ਤਨ ਕਰਕੇ ਵੀ ਪਵਿੱਤਰ ਹਨ, ਨਿਰਮਲ ਹੋ ਗਏ ਉਹ। ਹਰ ਮੰਦਰ ਹਰ ਕਾ ਹਾਟ ਹੈ ਰੱਖਿਆ ਸ਼ਬਦ ਸਵਾਰ। ਹਰ ਮੰਦਰ ਮਨੁੱਖਾ ਦੇਹ ਹਰੀ ਦਾ ਹੱਟ ਹੈ, ਇਸ ਮਨੁੱਖਾ ਦੇਹ ਰੂਪ ਹੱਟ ਨੂੰ ਸ਼ਬਦ ਬ੍ਰਹਮ ਨੇ ਆਪਣੇ ਸ਼ਬਦ ਭਾਵ ਹੁਕਮ ਦੇ ਵਿੱਚ ਹੀ ਸਵਾਰ ਰੱਖਿਆ। ਇਸ ਵਿੱਚ ਸੌਦਾ ਏਕ ਨਾਮ ਗੁਰਮੁਖ ਲੈਣ ਸਵਾਰ, ਉਹ ਮਨੁੱਖ ਸਰੀਰ ਰੂਪ ਹੱਟ ਦੇ ਵਿੱਚ ਇੱਕ ਨਾਮ ਰੂਪ ਸੌਦਾ, ਜਿਸ ਨਾਮ ਰੂਪ ਸੌਦੇ ਨੂੰ ਗੁਰਮੁਖ ਜਨ ਸਵਾਰ ਕੇ ਲੈਂਦੇ ਹਨ। ਹਰ ਮੰਦਰ ਮਹਿ ਮਨ ਲੋਹਟ ਹੈ, ਮੋਹਿਆ ਦੂਜੈ ਪਾਏ। ਇਸ ਮਨੁੱਖਾ ਦੇਹ ਰੂਪ ਹਰੀ ਮੰਦਰ ਵਿੱਚ ਮਨ ਲੋਹਟ ਲੋਹੇ ਵਾਂਗੂ ਕਠੋਰ ਸੁਭਾਅ ਵਾਲਾ ਹੈ ਅਤੇ ਪਾਪਾਂ ਨਾਲ ਕਾਲਾ ਹੋ ਰਿਹਾ, ਜੋ ਦਵੈਤ ਭਾਵ ਵਿੱਚ ਮੋਹਿਆ ਗਿਆ ਹੈ। ਫਿਰ ਇਹਨੂੰ ਕਿਵੇਂ ਠੀਕ ਕਰੀਏ ਮਹਾਰਾਜ? ਇਹ ਤਾਂ ਅੰਦਰ ਲੋਹੇ ਵਰਗਾ ਹਰਿਮੰਦਰ ਸਾਹਿਬ ਦੇ ਵਿੱਚ ਬਹਿ ਕੇ ਵੀ ਨਹੀਂ ਸੁਧਰ ਰਿਹਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਪਾਰਸ ਭੇਟਿਆ ਕੰਚਨ ਪਇਆ, ਕੀਮਤ ਕਹੀ ਨਾ ਜਾਏ। ਗੁਰੂ ਰੂਪ ਪਾਰਸ ਨਾਲ ਮਿਲ ਕੇ ਜਿਹਦਾ ਮਨ ਕੰਚਨ ਪਇਆ, ਸੋਨੇ ਵਾਂਗੂ ਸ਼ੁੱਧ ਹੋ ਗਿਆ, ਉਹਦੀ ਕੀਮਤ ਕਥਨ ਨਹੀਂ ਕੀਤੀ ਜਾ ਸਕਦੀ ਭਾਈ। ਹਰ ਮੰਦਰ ਮਹਿ ਹਰ ਵਸੈ, ਸਰਬ ਨਿਰੰਤਰ ਸੋਏ। ਸੋ ਮਹਾਰਾਜ ਫਰਮਾਉਂਦੇ, ਇਸ ਮਨੁੱਖਾ ਦੇਹ ਰੂਪ ਹਰੀ ਮੰਦਰ ਵਿੱਚ ਜੋ ਹਰੀ ਵਸ ਰਿਹਾ ਹੈ, ਉਹੀ ਹਰੀ ਸਾਰਿਆਂ ਵਿੱਚ ਇੱਕ ਸਾਰ ਪੂਰਨ ਵਿਆਪਕ ਹੈ। ਨਾਨਕ ਗੁਰਮੁਖ ਬਣ ਜੀਐ ਸੱਚਾ ਸੌਦਾ ਹੋਏ। ਸਤਿਗੁਰੂ ਕਥਨ ਕਰਦੇ, ਗੁਰਾਂ ਦੁਆਰਾ ਬਣ ਜੀਐ ਖਰੀਦਣਾ ਕਰੀਏ ਤਾਂ ਨਾਮ ਦਾ ਸੱਚਾ ਸੌਦਾ ਫਿਰ ਜੀਵ ਨੂੰ ਪ੍ਰਾਪਤ ਹੁੰਦਾ ਹੈ। ਵਾਹਿਗੁਰੂ 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 ਵਾਹਿ